ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਜੋ ਦਰਸੋ ਜਹ ਗੁਰੂ ਕੋ ਸੋ ਦਰਸੈ ਗੁਰ ਗ੍ਰੰਥ ਪੜੈ ਸੁਨੈ ਸਵਾਰਥ ਲੈ ਪਰਮਾਰਥ ਕੋ ਪੰਥ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਾਕੇ ਰਾਹਸ਼ ਤੂਤੀਆ ਚਸ਼ਮੇ ਮਾਸਤ ਆਬਰੂ ਅਫਜ਼ਾਏ ਹਰ ਸ਼ਾਹੋ ਗਦਾਸਤ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਅੱਜ ਦੀਵਾਨੇ ਗੋਇਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸਜ ਰਿਹਾ ਹੈ ਔਰ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਬੈਠ ਕਰਕੇ ਗੁਰ ਇਤਿਹਾਸ ਦੀ ਕਥਾ ਕਰਨ ਦਾ ਸੁਭਾਗੀ ਵੇਲਾ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਹੁਣ ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਜ਼ਿੰਦਗੀ ਨਾਮਾ ਗ੍ਰੰਥ ਜਿਸ ਵਿੱਚ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਦਾ ਮੀਂਹੋਂ ਵਰਸਦਾ ਹੈ ਉਹ ਸਰਵਣ ਕਰਨ ਦਾ ਵੇਲਾ ਸਤਿਗੁਰਾਂ ਨੇ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਭਾਈ ਨੰਦ ਲਾਲ ਸਾਹਿਬ ਜੀ ਆਪ ਜੀ ਦਾ ਜਨਮ ਅਫਗਾਨਿਸਤਾਨ ਗਜ਼ਨੀ ਦੇ ਵਿੱਚ ਹੋਇਆ ਹੈ ਔਰ ਗਜ਼ਨੀ ਗੁਰਪੀਰਾਂ ਦੀ ਧਰਤੀ। ਆਪ ਜੀ ਬਚਪਨ ਤੋਂ ਹੀ ਮਹਾਂਪੁਰਸ਼ਾਂ ਦੀ ਸੰਗਤ ਦਾ ਰੰਗ ਮਾਣਦੇ ਰਹੇ ਔਰ ਪੀਰਾਂ ਫਕੀਰਾਂ ਦੇ ਕੋਲ ਉਸ ਉੱਚੇ ਇਲਾਹੀ ਅੱਲਾਹ ਤਾਲਾ ਦੀਆਂ ਸਿਫਤਾਂ ਸਰਵਣ ਕਰਦੇ ਰਹੇ ਔਰ ਵੱਡੇ ਵੱਡੇ ਵਿਦਵਾਨ ਪੁਰਖਾਂ ਦੇ ਪਾਸੋਂ ਆਪ ਜੀ ਫਾਰਸੀ ਅਰਬੀ ਦਾ ਇਲਮ ਸਿੱਖ ਕਰਕੇ ਉਸ ਵਿੱਦਿਆ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਰਹੇ। 12 ਸਾਲ ਦੀ ਉਮਰ ਦੇ ਵਿੱਚ ਆਪ ਜੀ ਚੰਗੀ ਫਾਰਸੀ ਦੀ ਸ਼ੇਰੋ ਸ਼ਾਇਰੀ ਰਚਣ ਲੱਗ ਪਏ ਸਨ। 12 ਸਾਲ ਦੇ ਕਾਕੇ ਨੂੰ ਨੱਕ ਨਹੀਂ ਪੂੰਝਣਾ ਆਉਂਦਾ। ਭਾਈ ਨੰਦ ਲਾਲ ਸਾਹਿਬ ਜੀ ਦੇ ਉੱਪਰ ਐਸੀ ਖੁਦਾ ਦੀ ਕਿਰਪਾ ਹੋਈ ਆਪ ਜੀ ਇਹੋ ਜਿਹੇ ਜੁਮਲੇ ਇਹੋ ਜਿਹੇ ਫਾਰਸੀ ਦੇ ਸ਼ੇਰ ਉਚਾਰਨ ਕਰਦੇ ਜਿਨ੍ਹਾਂ ਨਗਮਿਆਂ ਨੂੰ ਸੁਣ ਕਰਕੇ ਵੱਡੇ ਵੱਡੇ ਵਿਦਵਾਨ ਆਪ ਜੀ ਦੀ ਵਿੱਦਿਆ ਦੇ ਉੱਪਰ ਕਾਇਲ ਹੋ ਜਾਇਆ ਕਰਦੇ ਸਨ। ਸੁਭਾਗ ਬਣਿਆ ਅਤੇ ਆਪ ਜੀ ਆਪਣੀ ਉਮਰ ਦੇ ਦੌਰਾਨ ਬਹਾਦਰ ਸ਼ਾਹ ਦੀ ਨੌਕਰੀ ਕਰਨ ਵਾਸਤੇ ਆਗਰੇ ਆ ਗਏ ਔਰ ਆਪ ਜੀ ਦੀ ਉੱਚ ਵਿੱਦਿਆ ਵੇਖ ਕਰਕੇ ਲਿਆਕਤ ਦੇ ਲਿਹਾਜ਼ ਨਾਲ ਬਹਾਦਰ ਸ਼ਾਹ ਨੇ ਆਪ ਜੀ ਨੂੰ ਮੀਰ ਮੁਨਸ਼ੀ ਦਾ ਅਹੁਦਾ ਬਖਸ਼ਿਆ ਜਿਹਨੂੰ ਅੱਜ ਕੱਲ੍ਹ ਦੀ ਬੋਲੀ ਵਿੱਚ ਵਿਦੇਸ਼ ਮੰਤਰੀ ਕਹਿੰਦੇ ਨੇ। ਉਸ ਬੋਲੀ ਦੇ ਵਿੱਚ ਉਸ ਸਮੇਂ ਦੇ ਵਿੱਚ ਇਸ ਪਦਵੀ ਨੂੰ ਗੁਰੂ ਖਾਲਸਾ ਜੀ ਮੀਰ ਮੁਨਸ਼ੀ ਦੀ ਪਦਵੀ ਆਖਦੇ ਸਨ। ਭਾਈ ਨੰਦ ਲਾਲ ਸਾਹਿਬ ਜੀ ਆਗਰੇ ਦੀ ਰਿਆਸਤ ਦੇ ਮੀਰ ਮੁਨਸ਼ੀ ਸਨ। ਬਹਾਦਰ ਸ਼ਾਹ ਤੋਂ ਬਾਅਦ ਜਿੰਨਾ ਵੀ ਦੇਣ ਲੈਣ ਦਾ ਕਾਰਜ ਹੁੰਦਾ ਸੀ ਉਹ ਭਾਈ ਨੰਦ ਲਾਲ ਸਾਹਿਬ ਜੀ ਵੇਖਿਆ ਕਰਦੇ ਸਨ। ਔਰ ਵਿਹਲੇ ਸਮੇਂ ਦੇ ਵਿੱਚ ਬਹਾਦਰ ਸ਼ਾਹ ਦੇ ਤਾਈ ਭਾਈ ਨੰਦ ਲਾਲ ਸਾਹਿਬ ਜੀ ਪਾਕੇ ਕੁਰਾਨ ਸ਼ਰੀਫ ਦੀ ਸੰਥਿਆ ਕਰਾਉਂਦੇ, ਪਾਕੇ ਕੁਰਾਨ ਸ਼ਰੀਫ ਦੇ ਅਰਥ ਸਮਝਾਉਂਦੇ ਔਰ ਹਜ਼ਰਤ ਮੁਹੰਮਦ ਸਾਹਿਬ ਜੀ ਦੀਆਂ ਉੱਚ ਸਿੱਖਿਆਵਾਂ ਦੇ ਨਾਲ ਜੋੜਿਆ ਕਰਦੇ ਸਨ। ਭਾਈ ਨੰਦ ਲਾਲ ਸਾਹਿਬ ਜੀ ਦਾ ਆਗਰੇ ਦੀ ਰਿਆਸਤ ਵਿੱਚ ਬਹੁਤ ਵੱਡਾ ਸਤਿਕਾਰ ਸੀ, ਜਿਹਦੀ ਸਿੱਧੀ ਗੱਲ ਗੁਰੂ ਖਾਲਸਾ ਜੀ ਰਿਆਸਤ ਦੇ ਬਾਦਸ਼ਾਹ ਦੇ ਨਾਲ ਹੋਵੇ, ਉੱਥੋਂ ਦੇ ਲੋਕ ਉਸ ਵਿਅਕਤੀ ਨੂੰ ਕਿਵੇਂ ਸਿਜਦਾ ਨਹੀਂ ਕਰਨਗੇ। ਉਹਨੇ ਸਿਜਦੇ ਬਹਾਦਰ ਸ਼ਾਹ ਨੂੰ ਨਹੀਂ ਸੀ ਲੋਕ ਕਰਦੇ, ਜਿੰਨੇ ਝੁਕ ਝੁਕ ਕੇ ਸਿਜਦੇ ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਨੂੰ ਹੁੰਦੇ ਸੀ। ਲੋਕ ਕੰਬਦੇ ਸੀ ਵੀ ਨੰਦ ਲਾਲ ਸਾਹਿਬ ਨੂੰ ਕੁਝ ਆਖਿਆ ਬਹਾਦਰ ਸ਼ਾਹ ਸਾਨੂੰ ਜਾਨੋਂ ਮਾਰ ਦੇਵੇਗਾ। ਇੱਕ ਵਾਰ ਆਗਰੇ ਦੇ ਵਿੱਚ ਔਰੰਗਜ਼ੇਬ ਆ ਕਰਕੇ ਉਤਰਿਆ ਆਪਣੀਆਂ ਫੌਜਾਂ ਦੇ ਨਾਲ, ਜਿਵੇਂ ਗੁਰੂ ਖਾਲਸਾ ਜੀ ਅੱਜ ਕੱਲ੍ਹ ਮੁੱਖ ਮੰਤਰੀ ਵੱਖ ਵੱਖ ਰਿਆਸਤਾਂ ਦੇ ਵਿੱਚ ਜਾ ਕੇ ਉਤਰਦੇ ਨੇ, ਪ੍ਰਧਾਨ ਮੰਤਰੀ ਵੱਖ ਵੱਖ ਸੂਬਿਆਂ ਦੇ ਵਿੱਚ ਜਾ ਕੇ ਉਤਾਰਾ ਕਰਦਾ ਹੈ, ਅਤੇ ਔਰੰਗਜ਼ੇਬ ਦੇ ਨਾਲ ਜਿੱਥੇ ਹਾਥੀਆਂ ਵਾਲੀ ਘੋੜਿਆਂ ਵਾਲੀ ਫੌਜ ਰਹਿੰਦੀ ਸੀ ਉੱਥੇ ਉਹਦੇ ਨਾਲ 2600 ਵਿਦਵਾਨਾਂ ਦਾ ਟੋਲਾ ਵੀ ਨਾਲ ਜਾਂਦਾ ਹੁੰਦਾ ਸੀ। 2600 ਮੌਲਵੀ ਔਰੰਗਜ਼ੇਬ ਆਪਣੇ ਨਾਲ ਰੱਖਦਾ ਹੁੰਦਾ ਸੀ, ਜੋ ਤੇ ਕੁਝ ਮੌਲਵੀ ਔਰੰਗਜ਼ੇਬ ਦੀ ਖੁਸ਼ਾਮਦੀ ਦੇ ਕਸੀਦੇ ਪੜ੍ਹਦੇ ਅਤੇ ਕੁਝ ਮੌਲਵੀ ਔਰੰਗਜ਼ੇਬ ਦੀ ਸਲਾਮਤੀ ਵਾਸਤੇ ਅੱਲਾਹ ਦੇ ਘਰ ਵਿੱਚ ਇਬਾਦਤ ਕਰਦੇ, ਅਤੇ ਕਈ ਮੌਲਵੀਆਂ ਦਾ ਇਹ ਪਹਿਰਾ ਲੱਗਾ ਸੀ ਵੀ ਤੁਸੀਂ ਕੁਰਾਨ ਸ਼ਰੀਫ ਦੇ ਨੁਕਤਿਆਂ 'ਤੇ ਵਿਚਾਰ ਕਰਨੀ ਹੈ ਔਰ ਜਿਹੜੀ ਕੋਈ ਔਖੀ ਜਾਂ ਸਿਧਾਂਤ ਦੀ ਜਾਂ ਨੁਕਤੇ ਦੀ ਬਾਤ ਹੋਵੇ ਉਹ ਜਦੋਂ ਦੀਨੇ ਮਜਲਿਸ ਲੱਗੇ ਉਹਦੇ ਵਿੱਚ ਲਿਆ ਕੇ ਤੁਸਾਂ ਨੇ ਮੈਨੂੰ ਸੁਣਾਵਣੀ ਹੈ। ਔਰੰਗਜ਼ੇਬ ਦੋ ਮਜਲਸਾਂ ਲਗਾਉਂਦਾ ਸੀ, ਮਜਲਿਸ ਸੰਗਤ ਨੂੰ ਦਰਬਾਰ ਨੂੰ ਕਹਿੰਦੇ ਨੇ। ਇੱਕ ਦੁਨੀਆ ਇਹ ਮਜਲਿਸ ਜਿਹਦੇ ਵਿੱਚ ਦੁਨੀਆਦਾਰੀ ਦੀ ਗੱਲ ਹੁੰਦੀ ਸੀ, ਰਾਜਨੀਤੀ ਦੀ ਗੱਲ ਹੁੰਦੀ ਸੀ, ਇੱਕ ਦੀਨੇ ਮਜਲਿਸ ਜਿਹਦੇ ਵਿੱਚ ਧਰਮ ਦੀ ਗੱਲ ਹੁੰਦੀ ਸੀ। ਜਦੋਂ ਧਰਮ ਦੀ ਗੱਲ ਹੁੰਦੀ ਸੀ ਉਦੋਂ 2200-2600 ਮੌਲਵੀ ਆ ਕੇ ਬਹਿ ਜਾਂਦੇ ਸਨ। ਆਗਰੇ ਦੀ ਧਰਤੀ ਉੱਪਰ ਔਰੰਗਜ਼ੇਬ ਨੇ ਦੀਨੇ ਮਜਲਿਸ ਲਾਈ ਅਤੇ 2600 ਮੌਲਵੀ ਬੈਠਾ ਹੋਇਆ, ਬੈਠਿਆਂ ਬੈਠਿਆਂ ਕੁਰਾਨ ਸ਼ਰੀਫ ਦੇ ਕਿਸੇ ਨੁਕਤੇ ਦੇ ਉੱਪਰ ਵਿਚਾਰ ਛਿੜ ਗਈ ਵੀ ਹਜ਼ਰਤ ਮੁਹੰਮਦ ਸਾਹਿਬ ਨੇ ਆਹ ਆਇਤ ਵਿੱਚ ਸਾਨੂੰ ਕੀ ਸਮਝਾਉਣ ਦਾ ਯਤਨ ਕੀਤਾ ਹੈ। 2600 ਮੌਲਵੀਆਂ ਨੇ ਜ਼ੋਰ ਲਾ ਕਰਕੇ ਉਹ ਨੁਕਤਾ ਔਰੰਗਜ਼ੇਬ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਔਰੰਗਜ਼ੇਬ ਨੇ ਆਖਿਆ ਵੀ ਅਜੇ ਗੱਲ ਕਲੀਅਰ ਨਹੀਂ ਹੋਈ। ਇਸ ਆਇਤ ਦੇ ਵਿੱਚ, ਇਸ ਸੂਰਤ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ, ਇਹ ਗੱਲ ਸਾਨੂੰ ਸਮਝ ਹੀ ਨਹੀਂ ਆਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਇਹੋ ਜਿਹੇ ਨੁਕਤੇ ਨੇ ਜਿਹੜੇ ਗੁਰੂ ਖਾਲਸਾ ਜੀ ਸਿੱਖਾਂ ਦੇ ਅੱਜ ਤੱਕ ਸਮਝ ਨਹੀਂ ਆਏ, ਵੱਖ ਵੱਖ ਵਿਦਵਾਨਾਂ ਦੇ ਵੱਖੋ ਵੱਖਰੇ ਵਿਚਾਰ ਨੇ। ਜਿਵੇਂ ਘਰ ਸ਼ਬਦ ਆਉਂਦਾ ਹੈ, ਘਰ ਪਹਿਲਾ ਘਰ ਦੂਜਾ, ਤਬਲੇ ਵਾਲਾ ਕਹਿੰਦਾ ਜੀ ਇਹਦੇ ਵਿੱਚ ਇੱਕ ਤਾਲ ਦੋ ਤਾਲ ਤਾਲਾਂ ਦੇ ਨਾਲ ਸੰਬੰਧਿਤ ਹੈ। ਜਦੋਂ ਆਖੀਏ ਵੀ ਮਹਾਰਾਜ ਤਬਲਚੀ ਜੀ ਜਿਹੜਾ ਘਰ ਸਤਾਰਵਾਂ ਲਿਖਿਆ ਉਹ ਸਤਾਰਾਂ ਤਾਲ ਕਿੱਦਾਂ ਦਾ ਹੁੰਦਾ ਹੈ, ਉਹ ਕਹਿ ਦਿੰਦਾ ਵਜਾਉਂਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਪਰ ਹੁਣ ਨਹੀਂ ਵਜਾਉਣਾ ਆਉਂਦਾ। ਉੱਥੋਂ ਪਤਾ ਲੱਗ ਜਾਂਦਾ ਵੀ ਇਹ ਗੱਲ ਅਨਹੋਰੀ ਹੈ। ਇੱਕ ਅੱਧਾ ਤਾਂ ਕੋਈ ਵਜਾ ਕੇ ਦੱਸੇ ਵੀ ਸਤਾਰਾਂ ਤਾਲ ਇੱਦਾਂ ਵਜਾਈਦਾ, ਇਹ ਸਤਾਰਵਾਂ ਤਾਲ ਹੁੰਦਾ ਹੈ। दादरा है, कैरवा है, एक ताल है, दो ताल है, सतारवा ताल कैसा है। ये गल अजे तक गुरु खालसा जी गोल मोल है। कोई कहिंदा ये जी इहदा सुरां नाल संबंध है, ये पहली सुर सारे ये सुरां दे नाल घरां दा संबंध है। आखी ये भी सुरां ते सत ही हुंदियां ने, सतारवीं सुर केड़ी हुंदी है। उत्थे गुरु खालसा जी वजंतरी भी बाहवां कड़ियां कर जांदे ने, वह भी कहते हैं भी ये गल गोल मोल है, ये क्लीयर कोई नहीं है। किसी का कोई अंदाजा है, किसी का कोई अंदाजा है, पर घर शब्द गुरु खालसा जी अजे बहुत आदि सिखा दे विच क्लीयर नहीं होया। ये आपो अपने जिन्ने मूह ने उन्निया विचार ने, इदा गुरु ग्रंथ साहब जी दे विच लिस्ट बनी पई है। कई सतगुरां दे इहो जे रमजदार शब्द ने जिन्हां नूं अजे तक आपां क्लीयर नहीं कर सके। बैठन की लोड़ है, सरबत खालसा करन की लोड़ है, विद्वानां की टीम तैयार करन की लोड़ है। पर गुरु खालसा जी टीम किन्ने तैयार करनी है, अजे तो आपां मत्था टेकन ते झगड़ा करी जाने भी मत्था किदां टेकना है। अजे तो सिजदा करन दा ही नहीं पता लगा भी महाराज नूं सिजदा किवें करना है। गुरु ग्रंथ साहिब दे नुकतियां दे विचार किन्ने करनी है। ओ रंगजेब आखन लगा विद्वानों मौलवियो अजे नुकता क्लीयर नहीं होया। कहन लगा भी मेरा पुत बहादुर शाह बड़ी सोहनी कुरान की कथा करन लग पिया है, होवे ना तो उन्हू आवाज मारो, उन्हू पुछिए कि पाके कुरान शरीफ दे इस महीने का की सिद्धांत है, इहदा की अर्थ बनता है इस सूरत का। जदों बुलाया बहादुर शाह नूं माण सी भी मेरा मुरशद बड़ा भारा वा डाढ़ा वा, आउंदिया ही सिजदा करके कहन लगा अबू जान सल्तनत दिल्ली दी, हे औरंगजेब पिता जी, अबू जान जी दसो कुरान शरीफ दी केड़ी तुक दा अर्थ समझना है। जदों उन्होंने कुरान शरीफ की वह तुक वह आए तो अगे रखी, तो बहादुर शाह कदे अपने प्यो के मूँह वल वेदा तो कदे वह आयत वल वेदा, नुकता वो भी समझ च नहीं आता। उन्हें जोर तो बड़ा लाया पर समझाउण दे विच असमर्थ रहा। कहन लगा अबू जान जी को समां दिता जावे, मैं बह के विचारूंगा तो विचार के दसूँ भी हजरत मुहम्मद साहब ने ये आयत दे विच सानू की समझाउण दा यतन कीता है। कमरे विच गया तो अपने मुरशद अपने आका भाई नंद लाल साहब जी नूं आखण लगा, गुरु खालसा जी जिहदे तो विद्या पढ़े होईए उहदे ते माण हुंदा है, ते एक गल याद रखियो जिहदे तो विद्या पढ़े होईए ना जे मना विचों उहदा सत्कार भुला दईए ते उह विद्या सफुरनी जी हुंदी। दसवें पातशाह ने लिखिया गुरदुखी सब की मृत पावै, जिहड़ा अपने गुरु का उपकार भुलावे वह कुत्ते की मौत पाउंदा है। शास्त्र विच लिखिया एक आखर दाता जो गुर जो सेवत नहि तास, पाए जन्म सो स्वान को बौर स्वपज करवास। जेदे को एक अखर पढ़िया होवे उहदा उपकार चेते ना रखिए, सौ जन्म कुत्ते दा ते फिर चंडालां दे घर जाके जन्म हुंदा है। चंडाल किहड़े ने, जिहड़े कटड़ू बछड़ू चुक के खड़दे हन, उहनां दी चामो देड़ के वेचदे हन। चंडाल किहदे ने, जिहड़े शमशान भूमि दे विच मुरदियां नूं फूकण दा काम करदे हन, उन्हां दे घर जा के वासा मिलदा है। सौ जन्म कुत्ते दा प्राप्त हुंदा है जे अपने गुरपीर दा उपकार भुला दईए। पुराने महापुरख दे जदों कथा करदे सी गुरु ग्रंथ साहिब इष्ट गुरदेव नूं ते अरदास करनी ही करनी है, अपने उन्हां गुरपीरां नूं भी मन विच चेते करदे जिन्हां तों विद्या प्राप्त कीती है। इतिहास की कथा हुंदी है, ਪਹਿਲਾਂ ਦਸਾਂ ਪਾਤਸ਼ਾਹੀਆਂ ਦਾ ਮੰਗਲ ਆਉਂਦਾ ਹੈ, ਫਿਰ ਗੁਰੂ ਗ੍ਰੰਥ ਸਾਹਿਬ ਦਾ ਮੰਗਲ ਹੈ। ਅਤੇ ਕਵੀ ਰਾਜ ਕਵੀ ਸੰਤੋਖ ਸਿੰਘ ਨੇ ਆਖਿਆ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਉਹ ਸੰਤ ਕਿਹੜੇ ਸੀ? ਉਹ ਗਿਆਨੀ ਸੰਤ ਸਿੰਘ ਜੀ ਸਨ ਜਿਨ੍ਹਾਂ ਤੋਂ ਉਹਨਾਂ ਨੇ ਵਿੱਦਿਆ ਪੜ੍ਹੀ ਸੀ, ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਨੂੰ ਵੀ ਮੱਥਾ ਟੇਕ ਕੇ ਫਿਰ ਉਹਨਾਂ ਨੇ ਕਥਾ ਸ਼ੁਰੂ ਕੀਤੀ ਹੈ। ਇਹ ਸਾਡੀ ਗੁਰ ਪਰੰਪਰਾ ਸੀ। ਉਹ ਆਪਣੇ ਗੁਰ ਪੀਰ ਉਹ ਡਾਢੇ ਭਾਰੇ ਮੁਰਸ਼ਿਦ ਭਾਈ ਨੰਦ ਲਾਲ ਦੇ ਕੋਲ ਗਏ ਨੇ, ਜਾ ਕੇ ਆਖਣ ਲੱਗੇ, ਮੇਰੇ ਮੁਰਸ਼ਿਦ ਮੇਰੇ ਆਕਾ, ਅੱਜ ਸਭਾ ਦੇ ਵਿੱਚ ਸਿਰ ਝੁਕਾਉਣਾ ਪੈ ਗਿਆ ਹੈ। ਵਿੱਦਿਆ ਤਾਂ ਬੜੀ ਪੜ੍ਹੀ ਸੀ, ਪਰ ਜਦੋਂ 2600 ਮੌਲਵੀ ਬੈਠਾ ਸੀ ਉਦੋਂ ਮੈਨੂੰ ਆਰਥ ਨਹੀਂ ਉਹ ਔੜੇ। ਉਹ ਭਾਈ ਜੀ ਨੇ ਇੱਕ ਅੱਖ ਦੇ ਝਮੱਕੇ ਦੇ ਵਿੱਚ ਹੀ ਉਹ ਜ਼ਬਾਨੀ ਆਇਤ ਪੜ੍ਹ ਕੇ, ਸੂਰਤ ਪੜ੍ਹ ਕੇ ਕੁਰਾਨ ਸ਼ਰੀਫ ਦੀ, ਅਤੇ ਜ਼ਬਾਨੀ ਉਹਦੇ ਮਿਹਣੇ ਕਰਕੇ, ਅਤੇ ਬਹਾਦਰ ਸ਼ਾਹ ਦੇ ਹਿਰਦੇ ਵਿੱਚ ਇੱਦਾਂ ਸਿਧਾਂਤ ਬਹਾਲ ਦਿੱਤਾ ਜਿੱਦਾਂ ਹੱਥ 'ਤੇ ਔਲਾ ਰੱਖਿਆ ਹੋਵੇ। ਔਲਾ ਚਾਰੇ ਪਾਸਿਓਂ ਦੀਦਾ ਨਾ, ਭਾਵ ਸਾਕਸ਼ਾਤ ਪ੍ਰਗਟ ਉਹ ਅਰਥ ਸਮਝਾ ਦਿੱਤਾ। ਦੀਨੇ ਮਜਲਿਸ ਲੱਗੀ ਅਤੇ ਬਹਾਦਰ ਸ਼ਾਹ ਨੇ ਬੁੜਕ ਬੁੜਕ ਕੇ ਗੁਰੂ ਖਾਲਸਾ ਜੀ ਉਹ ਅਰਥ ਕਰਕੇ ਦੱਸੇ। ਆਖਿਆ ਵੀ ਮੁਹੰਮਦ ਸਾਹਿਬ ਜੀ ਸਾਨੂੰ ਆਹ ਆਇਤ ਵਿੱਚ ਆਹ ਸਮਝਾਉਣਾ ਚਾਹੁੰਦੇ ਨੇ। ਉਹ ਰੰਗ ਜੇਬ ਵੀ ਸੁਣ ਕੇ ਹੱਕਾ ਬੱਕਾ ਰਹਿ ਗਿਆ। ਆਖਣ ਲੱਗਾ, ਮੇਰੇ ਫਰਜੰਦਾ ਮੇਰੇ ਪੁੱਤਰਾ, ਇਹ ਅਰਥ ਕਿੱਥੋਂ ਸਿੱਖੀ? ਅਤੇ ਬਹਾਦਰ ਸ਼ਾਹ ਸ਼ੇਖੀ ਜੀ ਮਾਰ ਕੇ ਆਖਣ ਲੱਗਾ ਵੀ ਆਪਣੀ ਅਕਲ ਨਾਲ ਕੀਤੇ ਨੇ, ਆਪਣੀ ਦਾਨਿਸ਼ ਸਿਆਣਪ ਨਾਲ ਕੀਤੇ ਨੇ। ਉਹ ਕਹਿਣ ਲੱਗਾ, ਪੁੱਤਾ ਜੰਮਿਆਂ ਦੇ ਮੇਰੀ ਮਾਂ ਦੀ ਕੁੱਖ ਤੋਂ ਤੇ ਖੇਡਿਆ ਮੇਰੀ ਗੋਦ ਵਿੱਚ ਹੈ। ਮਾਪਿਆਂ ਨੇ ਦੰਦ ਗਿਣੇ ਹੁੰਦੇ ਆ ਵੀ ਮੇਰਾ ਪੁੱਤ ਕਿੰਨੀ ਕੁ ਅਕਲ ਦਾ ਮਾਲਕ ਹੈ। ਇਹ ਬਚਪਨ ਵਿੱਚ ਮੈਂ ਤੇਰੇ ਦੰਦ ਗਿਣ ਲਏ ਸੀ ਵੀ ਤੂੰ ਕਿੰਨੀ ਕੁ ਅਕਲ, ਕਿੰਨੀ ਕੁ ਦਾਨਿਸ਼ ਦਾ, ਸਿਆਣਪ ਦਾ ਮਾਲਕ ਹੈ। ਇਹ ਅਰਥ ਤੂੰ ਨਹੀਂ ਕਰ ਸਕਦਾ, ਇਹ ਅਰਥ ਕਿੰਨੇ ਕੀਤੇ ਨੇ? ਆਖਣ ਲੱਗਾ, ਮੇਰਾ ਮੁਰਸ਼ਿਦ ਹੈ, ਉਹਦਾ ਨਾਮ ਹੈ ਨੰਦ ਲਾਲ। ਉਹ ਭਾਈ ਨੰਦ ਲਾਲ ਨੇ ਇਹ ਅਰਥ ਕੀਤੇ ਨੇ। ਉਹ ਰੰਗ ਜੇਬ ਹੱਕਾ ਬੱਕਾ ਲਾਲ ਪੀਲਾ ਹੋ ਗਿਆ, ਸੁਰਖ ਨੇਤਰ ਕੀਤੇ ਵੀ ਤੁਹੀਨ ਹੋ ਗਈ 2600 ਮੌਲਵੀਆਂ ਦੀ। ਉਹ ਸਾਡਾ ਗ੍ਰੰਥ ਹੋਵੇ ਧਾਰਮਿਕ, ਅਸੀਂ ਸਾਰੇ ਆਪਣੀਆਂ ਕਿਤਾਬਾਂ ਦਾ ਉਹਨੂੰ ਸਰਪੰਚ ਕਿਤਾਬ ਕਹਿੰਦੇ ਹੋਈਏ, ਸ਼੍ਰੋਮਣੀ ਗ੍ਰੰਥ ਹੋਵੇ, ਉਹ ਪਾਕ ਪਵਿੱਤਰ ਹੋਵੇ, ਹਜ਼ਰਤ ਮੁਹੰਮਦ ਸਾਹਿਬ ਨੇ ਆਪਣੀ ਜ਼ਬਾਨ ਤੋਂ ਬਿਆਨ ਕੀਤਾ ਹੋਵੇ, ਅਤੇ ਉਹਦੇ ਅਰਥ ਸਾਡੇ 2600 ਮੌਲਵੀਆਂ ਨੂੰ ਨਾ ਆਉਣ, ਇੱਕ ਹਿੰਦੂ ਅਰਥ ਕਰ ਜਾਵੇ ਹਰਦੂ ਲਾਹਣਤ ਵਾ ਸਾਡੇ। ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਕੋਈ ਪੰਡਿਤ ਕਰ ਜਾਵੇ, ਸਾਨੂੰ ਸਿੱਖਾਂ ਨੂੰ ਆਵੇ ਕੁਛ ਨਾ, ਹਰਦੂ ਲਾਹਣਤ ਹੈ। ਅਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਮਝ ਸਕੇ, ਸਾਨੂੰ ਗੈਰ ਸਮਝਾਉਂਦੇ ਪਏ ਆ ਵੀ ਤੁਹਾਡੀ ਬਾਣੀ ਵਿੱਚ ਤੁਹਾਡੇ ਗੁਰਦੇਵ ਪਾਤਸ਼ਾਹ ਨੇ ਆਹ ਤੁਹਾਨੂੰ ਉਪਦੇਸ਼ ਦਿੱਤਾ ਹੈ। ਉਹ ਰੰਗ ਜੇਬ ਜਲੀਲ ਹੋਇਆ, ਉਹਨੇ ਆਖਿਆ, ਮੌਲਵੀ ਉਹ ਹਰਦੂ ਲਾਹਣਤ ਤੁਹਾਡੇ, ਤੁਹਾਨੂੰ ਸਮਝ ਕੋਈ ਨਹੀਂ, ਇੱਕ ਬਾਹਮਣ ਤੁਹਾਨੂੰ ਅਰਥ ਸੁਣਾ ਗਿਆ ਜੀ, ਖੱਤਰੀਆਂ ਦਾ ਮੁੰਡਾ ਖਤਰੇਟਾ ਅਰਥ ਕਰ ਗਿਆ ਜੀ। ਸਭਾ ਵਿੱਚ ਬੁਲਾਇਆ ਅਤੇ ਬੜੀ ਉਹਨੇ ਭਾਈ ਨੰਦ ਲਾਲ ਜੀ ਦੀ ਪਹਿਲੋਂ ਕਦਰ ਕੀਮਤ ਨੂੰ ਜਾਣਦਿਆਂ ਹੋਇਆਂ ਬੜੀ ਭਾਈ ਨੰਦ ਲਾਲ ਸਾਹਿਬ ਜੀ ਦੀ ਤਾਰੀਫ ਆਪਣੀ ਜ਼ਬਾਨ ਤੋਂ ਕੀਤੀ। ਫਿਰ ਆਖਣ ਲੱਗਾ, ਤੁਸੀਂ ਜੀ ਮੌਲਵੀ ਹੋ ਜਾਓ, ਮੈਂ 2600 ਮੌਲਵੀਆਂ ਦੇ ਵਿੱਚੋਂ ਤੁਹਾਨੂੰ ਸਰਦਾਰ ਮੌਲਵੀ ਆਪਣੀ ਸਭਾ 'ਚ ਰੱਖੂੰ, ਆ ਜਿੰਨੀ ਦੀਨੇ ਮਜਲਿਸ ਹੈ ਇਹਦਾ ਪ੍ਰਧਾਨ ਬਣਾ ਦੂੰ, ਪ੍ਰਮੁੱਖ ਮੌਲਵੀ ਹੋਵੋਗੇ, ਮੱਕੇ ਮਦੀਨਿਓਂ ਸ਼ਾਹੀ ਚੋਲਾ ਤੁਹਾਡੇ ਗਲ ਵਿੱਚ ਪਵਾ ਦੂੰ, ਕਿਸੇ ਰਿਆਸਤ ਦਾ ਤੁਹਾਨੂੰ ਬਾਦਸ਼ਾਹ ਬਣਾ ਦੂੰ, ਤੁਸੀਂ ਆਪਣਾ ਦੀਨ ਛੱਡ ਕੇ ਅਤੇ ਦੀਨੇ ਇਸਲਾਮ ਕਬੂਲ ਕਰ ਲਓ। ਸਾਹਿਬ ਨੰਦ ਲਾਲ ਜੀ ਨੇ ਆਖਿਆ, ਬਾਦਸ਼ਾਹ ਸਲਾਮਤ, ਵਿੱਦਿਆ ਇਲਮ ਲਿਆਕਤ ਇੱਕ ਵੱਖਰੀ ਚੀਜ਼ ਹੈ, ਦੀਨ ਇੱਕ ਵੱਖਰੀ ਚੀਜ਼ ਹੈ, ਤੁਹਾਨੂੰ ਤੁਹਾਡਾ ਦੀਨ ਮੁਬਾਰਕ ਹੋਵੇ ਅਤੇ ਮੈਨੂੰ ਮੇਰਾ ਦੀਨ ਮੁਬਾਰਕ ਹੋਵੇ। मैं तुहाडे दीन विच नहीं आवना। उन्हें फिर प्रस्ताव रखिया, भाई नंद लाल साहब जी ने फिर ठुकरा दिता। तीजी वार म्यान दे विचों कृपान कढ़ के आखन लगा भी जा ते मरन नूं तैयार हो जा, ते जा दीने इस्लाम कबूल ला, मैं गैर मजहब दा बंदा दुनिया दे तख्त ते नहीं रहन देना। जिन्हों वो गल पता हो जी साढ़े 2600 मौलविया नहीं आती। भाई नंद लाल जी सियाने सी, मेरे अर्गे जनूनी होंगे जो सिर वढ़ा बहेंदे, सियाने सी। अंदे जी बादशाह सलामत को सोचन का वेला बत दियो, मैं घर टब्बर ना जाके सलाह ते करा, सलाह करके दसांगे भी असी दीने इस्लाम दे विच आउणा कि जां सारे टब्बर ने कोलू विच पीड़े जाना है। सभा मुलतमी होई, साहब जी कमरे विच आए ने ते आके रोंदे पए ने, दुखी ने, ना कुछ खांदे ते ना कुछ पींदे ने। बहादुर शाह दबे दबे पैरी ओ कक्ष दे विच ओ महल विच आया जिथे साहब नंद लाल जी रहिंदे सी। साहब जी नूं रोंदियां वेख के चरनी आ डिग्गा है, आखण लगा जिहड़े दूजियां दे अथरू पूंझदे सी अज मेरे मुर्शिद दे नेत्रां दे विच किवें अथरू आ गए ने। ते साहब जी ने आख्या अज मेरी विद्या ही मेरे लिए जहर हो गई, ना मैं ये तुहाडी कुरान सिखी हुंदी ते ना मेरे उपरा फतवा लगदा, मैं अपना धर्म नहीं छड्डना, सिर जांदा ते जांदा रवे, मैं अपना निजम नहीं छड्डना। ते बहादुर शाह ने आख्या सी ऐ मेरे मुर्शिद जी एक बने अबू है ते एक बने आका है, मम्मी बिपता विच पै गया भी प्यो नूं चुना के गुरु नूं चुना, ते तुहानूं राह दसदा भी मेरे बापू दीआं बाहवां बड़ियां लंबियां, जे दुनिया दे किसे खिते विच चले जाओ मेरे बापू ने फड़ के तुहानूं मार देना, जे दुनिया च इको एक थां जे आनंदपुर दीआं पहाड़ियां बाजा वाले गुरु गोबिंद सिंह दे चरण उत्थे चले जाओ, उत्थे मेरे अबू दीआं बाहवां नहीं जे उपड़दीआं, मेरा प्यो तुहाडा एक वाल नहीं जे विंगा कर सकदा। बाजा वाले गुरु गोबिंद सिंह ने भी आख्या ना जफरनामे च, ना पेचीद मूए ना रंजीद तन, ख्याल होवे ते पिछले साल तुसा ये कथा सुनी सी भी नरंगिया मेरा एक वाल भी नहीं तू पुट सकिया, वो नौ दी खरूंड भी मेरे नौ दी खरूंड जिन्ना जख्म भी मेरे हाथ ते नहीं तू दे सकिया, कि बेरू खुदा बुरद दुश्मन शिकन, फौजां दा घेरा तोड़ के 10 लाख फौजां विचों तेरा खुदा ही मैनू बाहर कढ के लियाया सी, जिन्हों तेरी कुरान विच खुदा वद लिखिया है। उन्हें आख्या इको एक गुरु गोबिंद सिंह है जिहदे चरणां विच चले जाइए, खुदा वद इन्नी कृपा करदा भी मेरे बापू दी उत्थे बाह नहीं जी उपड़दी, वो एक वाल नहीं पुट सकदा। नंद लाल जी सुन के हके बके रह गए भी जे एडा भारा मुरशद गुरु गोबिंद सिंह बाजा वाला आनंदपुर रहिंदा वा, फिर सच्चे साहब नूं छड के दुनिया दे झूठे साहबां दी नौकरी को करनी है, ये एडा भारा वो मुरशद है। दिल्ली दा तख्त भी जेदा कुछ नहीं बिगाड़ सकदा, फिर मैं तेरी नौकरी को करनी जां होर किते जाके को नौकरी करनी, फिर मैं बाजा वाले दे विक जाना है, बाजा वाला दा हो जाना है। शामा दा आ वेला सी, साहब नंद लाल जी ने आ वेले तैयारी कर ली, थोड़ा जा समान चुकिया, नाल एक मौलवी सी उहदा नाम सी गियासुद्दीन, वो कहन लगा वेखी जाऊ जिहड़ी हो, नंद लाल जी तुहाडे तो मैं कुरान पढ़नी सिखी है, तुहाडे नाल मेरा प्यार सी, चलो मैं तुहानू आनंदपुर साहब छड के आउणा। उहने भाई जी दा झोला चुक लिया है, कपड़िया वाला बैग चुक लिया है। जदों आगरे तो गुरु खालसा जी आनंदपुर साहब दे राह नूं टुरे आनंदपुर वल नूं मुख करके, ਇਹ ਸੰਪਰਦਾ ਦੇ ਗਿਆਨੀ ਹੋਏ ਨੇ, ਗਿਆਨੀ ਸਰੂਪ ਸਿੰਘ ਜੀ, ਉਹਨਾਂ ਨੂੰ ਸੰਤ ਖਾਲਸਾ ਜੀ ਕਹਿੰਦੇ ਸੀ। 1902 ਦੇ ਵਿੱਚ ਉਹਨਾਂ ਨੇ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਦਾ ਟੀਕਾ ਕੀਤਾ ਹੈ। ਉਹਨਾਂ ਨੇ ਮੁੱਖਬੰਧ ਵਿੱਚ ਇਹ ਲਿਖੀ ਗੱਲ ਵੀ ਇਹ ਟੀਕੇ ਵਿੱਚ ਮੈਂ ਉਹ ਗੱਲ ਲਿਖਦਾ ਜਿਹੜੀ ਗੱਲ ਭਾਈ ਨੰਦ ਲਾਲ ਸਾਹਿਬ ਨੇ ਸੁਣਾਈ ਸੀ ਅਤੇ ਭਾਈ ਮਨੀ ਸਿੰਘ ਨੇ ਕਲਮਬੰਦ ਕੀਤੀ ਸੀ, ਅਤੇ ਭਾਈ ਮਨੀ ਸਿੰਘ ਤੋਂ ਬਾਅਦ ਦੀਵਾਨ ਸਿੰਘ, ਅੱਗੇ ਭਾਈ ਗੁਰਦਿਆਲ ਸਿੰਘ, ਕਰਮਵਾਰ ਗਿਆਨੀ ਰਾਮ ਸਿੰਘ ਜੀ ਅਤੇ ਮਹਾਂਪੁਰਖ ਬਾਬਾ ਬਖਸ਼ੀਸ ਸਿੰਘ ਜੀ ਸਾਡੇ ਗੁਰੂ ਸੀ, ਉਹਨਾਂ ਨੇ ਉਹ ਗੱਲ ਸੁਣੀ ਸੀ ਸੀਨੇ ਬਸੀਨੇ, ਉਹ ਅਰਥ ਸੁਣੇ ਹੀ ਮੈਂ ਉਹ ਸਾਰੇ ਇਕੱਠੇ ਕਰਕੇ ਛਾਪਦਾ ਪਿਆ। ਭਾਈ ਨੰਦ ਲਾਲ ਜੀ ਦੀ ਬਾਣੀ ਦੀ ਅਰਥ ਪ੍ਰਣਾਲੀ ਦਾ ਮੈਂ ਵਾਰਸ ਵਾਂ, ਮੈਂ ਝੂਠੀ ਗੱਲ ਨਹੀਂ ਕਹਿੰਦਾ, ਮੈਂ ਵੱਡਿਆਂ ਤੋਂ ਸੁਣੀ ਹੈ। ਅਤੇ ਕਹਿੰਦੇ ਕੀ ਸੁਣਿਆ ਹੈ, ਭਾਈ ਗੁਰਦਾਸ ਸਾਹਿਬ ਨੇ ਆਖਿਆ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਿੱਖਾ ਇੱਕ ਪੈਰ ਪੁੱਟ ਆਪਣੇ ਗੁਰਪੀਰ ਵੱਲ, ਬਾਬੇ ਨਾਨਕ ਦੇ ਘਰ ਵੱਲ, ਬਾਬਾ ਨਾਨਕ ਸੈਂਕੜੇ ਪੈਰ ਅੱਗੇ ਹੋ ਕੇ ਤੁਹਾਨੂੰ ਮਿਲੇਗਾ। ਪੈਰ ਦਾ ਮਤਲਬ ਕਦਮ ਹੈ, ਇੱਕ ਕਦਮ ਪੁੱਟ। ਉਹ ਕਹਿੰਦੇ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਨੇ ਆਨੰਦਪੁਰ ਦੇ ਰਾਹ 'ਤੇ ਪਹਿਲਾ ਕਦਮ ਪੁੱਟਿਆ ਅਤੇ ਅਨੁਭਵ ਰੂਪ ਬਾਬੇ ਨਾਨਕ ਦਾ ਦਰਸ਼ਨ ਭਾਈ ਨੰਦ ਲਾਲ ਸਾਹਿਬ ਜੀ ਨੂੰ ਹੋ ਗਿਆ, ਆ ਬਾਬੇ ਨਾਨਕ ਜੀ ਨੇ ਦਰਸ਼ਨ ਦਿੱਤੇ। ਆਖਿਆ ਹੇ ਨੰਦ ਲਾਲ, ਸਾਰੀ ਉਮਰ ਰਾਜਿਆਂ ਮਹਾਰਾਜਿਆਂ ਦੀਆਂ ਸਿਫਤਾਂ ਤਾਰੀਫਾਂ ਦੇ ਵਿੱਚ ਕਸੀਦੇ ਗਾਏ, ਸੰਤਾਂ ਮਹਾਂਪੁਰਖਾਂ ਦੀ ਸ਼ੋਭਾ ਵਿੱਚ ਹੁਣ ਅੱਜ ਤੋਂ ਕਸੀਦੇ ਗਾ, ਇੱਕ ਉਹ ਰੰਗ ਜੇਬ ਕੀ ਦੁਨੀਆਂ ਦੇ ਲੱਖਾਂ ਰੰਗ ਜੇਬ ਆ ਜਾਣ, ਇੱਕ ਬੰਨੇ ਇੱਕ ਬੰਨੇ ਤੂੰ ਹੋਵੇਂ ਤੇਰਾ ਵਾਲ ਵੀ ਨਹੀਂ ਉਮਿੰਗਾ ਕਰ ਸਕਦੇ। ਗਾ ਸੰਤਾਂ ਮਹਾਂਪੁਰਖਾਂ ਦੀ ਸ਼ੋਭਾ, ਛੱਡ ਦੇ ਦੁਨੀਆਂ ਦਾ ਝੂਠਾ ਘਰ, ਛੱਡ ਦੇ ਇਹਨਾਂ ਲਾਣਤੀਆਂ ਨੂੰ, ਉਸ ਪਾਕ ਪਰਵਦੇ ਗਾਰ ਦਾ ਪੱਲਾ ਫੜ ਲਾ ਅੱਜ ਤੋਂ, ਅੱਜ ਤੋਂ ਉਹ ਖੁਦਾ ਦੇ ਸਾਜੇ ਨਵਾਜੇ ਸੰਤਾਂ ਦੇ ਚਰਨਾਂ ਦਾ ਹੋ ਜਾ, ਸੈਂਕੜੇ ਨਿਰੰਗੇ ਤੇਰਾ ਕੁਛ ਨਹੀਂ ਉਹ ਵਿਗਾੜ ਸਕਦੇ। ਅਤੇ ਭਾਈ ਨੰਦ ਲਾਲ ਨੇ ਆਖਿਆ ਵੀ ਜੇ ਇਹ ਗੱਲ ਹੈ ਤੇ ਅੱਜ ਤੋਂ ਮੈਂ ਉਸ ਗੁਰਪੀਰ ਦਾ ਹੋ ਗਿਆ ਜਿਹੜੇ ਗੁਰਪੀਰ ਜੀ ਭੁੱਲਿਆਂ ਨੂੰ ਰਾਹੇ ਪਾਉਂਦੇ ਹਨ, ਭੁੱਲੇ ਮਾਰਗ ਗੁਰੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਅੰਦਰੋਂ ਕੂਕ ਉੱਠੀ ਨੰਦ ਲਾਲ ਸਾਹਿਬ ਜੀ ਦੇ, ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ,
ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ।
ਇਹੋ ਜਿਹਾ ਗੁਰੂ ਪਾ ਲਿਆ ਜਿਹੜਾ ਭੁੱਲਿਆਂ ਨੂੰ ਰਾਹੇ ਪਾਉਂਦਾ ਹੈ, ਜਿਹਨੂੰ ਰਾਹ ਨਮੂ ਅੰਧੇ ਜਾਂ ਰਸਤਾ ਵਿਖਾਉਂਦਾ ਹੈ, ਉਹ ਗੁਰਪੀਰ ਪਾ ਲਿਆ ਹੈ। ਸਾਹਿਬ ਜੀ ਦੇ ਮੁਖ ਤੋਂ ਫਿਰ ਨਿਕਲਿਆ ਸੀ ਆ ਖੁਦਾ ਬੰਦੇ ਜ਼ਮੀਨੋ ਆਸਮਾਂ, ਜ਼ਿੰਦਗੀ ਬਖਸ਼ੇ ਵਜੂਦੇ ਇਨਸੋ ਜਾ। ਉਹ ਦੁਨੀਆਂ ਦੇ ਉਹ ਲੋਕੋ, ਉਹ ਜਿਹਦੇ ਦਾਰੇ ਉੱਪਰ ਮੈਂ ਚੱਲਿਆ, ਉਹ ਬਾਜਾਂ ਵਾਲੇ ਨੂੰ ਆਨੰਦਪੁਰ ਦਾ ਮਾਲਕ ਨਾ ਸਮਝਿਓ, ਉਹ ਬਾਜਾਂ ਵਾਲਾ ਜ਼ਮੀਨ ਅਤੇ ਅਸਮਾਨ ਦਾ ਮਾਲਕ ਹੈ, ਲੋਕ ਅਤੇ ਪ੍ਰਲੋਕ ਵਿੱਚ ਉਹਦਾ ਹੁਕਮ ਚੱਲਦਾ ਹੈ। ਜ਼ਿੰਦਗੀ ਬਖਸ਼ੇ ਵਜੂਦੇ ਇਨਸੋ ਜਾਂ, ਮੈਨੂੰ ਇਨਸਾਨੀ ਵਜੂਦ ਵਿੱਚ ਜੇ ਕਿਸੇ ਨੇ ਜਾਨ ਬਖਸ਼ੀ ਆ, ਜ਼ਿੰਦਗੀ ਬਖਸ਼ੀ ਆ, ਉਹ ਗੁਰਪੀਰ ਦਾ ਨਾਂ ਗੁਰੂ ਗੋਬਿੰਦ ਸਿੰਘ ਹੈ, ਨਹੀਂ ਤਾਂ ਨਿਰੰਗਾ ਤੇ ਮੈਨੂੰ ਮਾਰਦੇ ਲੱਗਾ ਸੀ। ਲੰਮੇ ਪੈਕੇ ਡਾਂਡਵਤ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਰੇ ਤੋਂ ਹੀ ਜਦੋਂ ਤੁਰਨ ਲੱਗੇ ਨੇ, ਆਖਿਆ ਖਾਕੇ ਰਾਹਿਸ਼ ਤੂਤੀ ਆਏ ਚਸ਼ਮੇ ਮਾਸਤ, ਉਹ ਧੂੜ ਲੈ ਕੇ ਨਾ ਆਨੰਦਪੁਰ ਸਾਹਿਬ ਨੂੰ ਜਿਹੜਾ ਰਾਹ ਜਾਂਦਾ ਸੀ, ਉਹ ਰਾਹ ਦੀ ਧੂੜ ਲੈ ਕੇ ਇਹਦੇ ਮੱਥੇ ਨੂੰ ਲਾਈ, ਆਖਿਆ ਆਨੰਦਪੁਰ ਨੂੰ ਜਿਹੜੇ ਰਾਹ ਜਾਂਦੇ ਨੇ ਉਹ ਗੁਰਪੀਰ ਦੇ ਦਰਸ਼ਨਾਂ ਨੂੰ, ਉਹਨਾਂ ਰਾਹਾਂ ਦੀ ਧੂੜ ਮੇਰੀਆਂ ਅੱਖਾਂ ਦੇ ਵਾਸਤੇ ਤੂਤੀਆ ਹੈ। ਤੂਤੀਆ ਕਹਿੰਦੇ ਮਮੀਰੇ ਦੀ ਲੱਕੜ ਨੂੰ, ਉਹਦਾ ਪਾਣੀ ਅੱਖਾਂ ਵਿੱਚ ਪਾਈਏ ਗੁਰੂ ਖਾਲਸਾ ਜੀ, ਮੋਤੀਆ ਵੀ ਪਿਆ ਹੋਵੇ ਤੇ ਉਹ ਵੀ ਦੂਰ ਹੋ ਜਾਂਦਾ ਹੈ। ਰੋਜ਼ ਕੋਈ ਤੂਤੀਏ ਦੀ ਲੱਕੜ ਦਾ ਇਸਤੇਮਾਲ ਕਰੇ, ਮਮੀਰੇ ਦੀ ਲੱਕੜ ਦਾ ਇਸਤੇਮਾਲ ਕਰੇ। ਕਹਿੰਦੇ ਮੈਨੂੰ ਇਹ ਤਾਂ ਨਹੀਂ ਪਤਾ ਕਿ ਮਮੀਰਾ ਮੋਤੀਆ ਲਾਉਂਦਾ ਕਿ ਨਹੀਂ ਲਾਉਂਦਾ, ਮੈਨੂੰ ਇਹ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਰਾਹਾਂ ਦੀ ਧੂੜ ਜਿਹਦੇ ਮੱਥੇ ਨੂੰ ਲੱਗ ਜਾਵੇ ਉਹਦੇ ਮਨ ਅਤੇ ਬੁੱਧ ਦੇ ਨੇਤਰਾਂ ਤੋਂ ਅਗਿਆਨਤਾ ਦਾ ਚਿੱਟਾ ਮੋਤੀਆ ਲੈ ਜਾਂਦਾ ਹੈ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਆਪ ਰੂ ਅਫਜ਼ਾਏ ਹਰ ਸ਼ਾਹ ਹੋ ਗਦਾਸਤ। ਕਹਿੰਦੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਨੂੰ ਜਿਹੜੇ ਰਾਹ ਜਾਂਦੇ ਆ ਨਾ ਆਨੰਦਪੁਰ ਨੂੰ, ਆਨੰਦਪੁਰ ਦੇ ਰਾਹਾਂ ਦੀ ਧੂੜ ਇੱਦਾਂ ਦੀ ਚੀਜ਼ ਜਿਹਦੇ ਮੱਥੇ ਨੂੰ ਲੱਗ ਜੇ ਉਹਦੀ ਇੱਜ਼ਤ ਦੁਨੀਆਂ ਵਿੱਚ ਦੂਣ ਸਵਾਈ ਹੋ ਜਾਂਦੀ ਹੈ। ਇੱਕ ਮੰਗਤਾ ਬੰਦਾ ਰਾਜਿਆਂ ਤੋਂ ਵੀ ਗੁਰੂ ਖਾਲਸਾ ਜੀ ਉੱਚਾ ਹੋ ਜਾਂਦਾ ਜੀ, ਜੇ ਬਾਜਾਂ ਵਾਲੇ ਦੇ ਘਰ ਨੂੰ ਜਾਂਦੇ ਰਾਹਾਂ ਦੀ ਧੂੜ ਕਿਤੇ ਮੱਥੇ ਨੂੰ ਲੱਗ ਜੇ, ਉਹ ਕੰਗਾਲਾਂ ਨੂੰ ਵੀ ਰਾਜੇ ਮਹਾਰਾਜੇ ਬਣਾ ਦਿੰਦੀ ਜੇ। ਨੰਦ ਲਾਲ ਨੇ ਕੂਕ ਕੂਕ ਕੇ ਆਖਿਆ ਮੇਰਾ ਬਾਜਾਂ ਵਾਲਾ ਮਾਈ ਏਡਾ ਭਾਰਾ ਜੇ, ਬਾਜਾਂ ਵਾਲੇ ਦੇ ਦਰਸ਼ਨ ਕਰਨ ਦਾ ਤੇ ਮਹਾਤਮ ਨਜ਼ਾਰਾ ਇੱਕ ਵੱਖਰਾ ਹੀ ਆ। ਜਦੋਂ ਤਹੀਆ ਕਰਕੇ ਤੁਰ ਪਏ ਆਨੰਦਪੁਰ ਸਾਹਿਬ ਨੂੰ, ਉਹ ਰਾਹਾਂ ਦੀ ਧੂੜ ਹੀ ਗੁਰੂ ਖਾਲਸਾ ਜੀ ਉਹ ਕੰਗਾਲਾਂ ਨੂੰ ਬਾਦਸ਼ਾਹ ਬਣਾ ਦਿੰਦੀ ਹੈ। ਉਹ ਰਾਹਾਂ ਦੀ ਧੂੜ ਹੀ ਮਨ ਬੁੱਧ ਦੇ ਨੇਤਰਾਂ ਤੋਂ ਅਗਿਆਨਤਾ ਦਾ ਚਿੱਟਾ ਮੋਤੀਆ ਲਾ ਦਿੰਦੀ ਹੈ। ਹੋਰ ਗੱਲ ਤੇ ਇੱਕ ਬਣੀ ਰਹੀ, ਇੱਦਾਂ ਦਾ ਡਾਢਾ ਮੇਰਾ ਮੁਰਸ਼ਿਦ ਵਾ ਗੁਰੂ ਗੋਬਿੰਦ ਸਿੰਘ, ਮਨ ਭਰਿਆ ਨੇਤਰ ਹੰਝੂਆਂ ਦੇ ਨਾਲ ਗੁਰੂ ਖਾਲਸਾ ਜੀ ਭਰ ਗਏ ਨੇ, ਬਾਣੀ ਅਸਤ ਵਿਅਸਤ ਹੋ ਗਈ। ਇਹ ਇੱਕੋ ਹੀ ਗੱਲ ਭਾਈ ਨੰਦ ਲਾਲ ਸਾਹਿਬ ਜੀ ਭਾਈ ਜੀ ਆਪਣੇ ਮੁੱਖ ਤੋਂ ਆਖੀ ਜਾਂਦੇ ਆ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ
ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ
ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ।
ਐਂ ਜਿਵੇਂ ਗੁਰੂ ਖਾਲਸਾ ਜੀ ਪਿਆਰ ਦੇ ਵਿੱਚ ਰੰਗਿਆ ਕੋਈ ਕਮਲਾ ਹੋ ਜਾਂਦਾ ਹੈ, ਐਂ ਭਾਈ ਜੀ ਕਮਲੇ ਹੋ ਗਏ ਆ, ਗੁਰੂ ਨਾਨਕ ਦਾ ਦੀਦਾਰ ਹੋ ਗਿਆ ਜਦੋਂ, ਐਂ ਨੱਚੀ ਜਾਂਦੇ ਹਨ। ਇਹ ਬਾਜਾਂ ਵਾਲੇ ਦੀ ਸਿਫਤ ਦੇ ਕਸੀਦੇ ਸੋਹਲੇ ਗਾਈ ਜਾਂਦੇ ਹਨ, ਪੜ੍ਹੋ ਜੀ ਪਿਆਰ ਦੇ ਨਾਲ।
ਹਰ ਕੇ ਬਾਸ਼ਦ ਦਾਏ ਮਾ ਦਰ ਯਾਦ ਊ।
ਹਾਂ ਕਹਿੰਦੇ ਜਿਹੜਾ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਰੇਕ ਪਲ ਹਰੇਕ ਸਵਾਸ ਗਾਉਂਦਾ ਹੈ, ਕੋਈ ਵੀ ਬੰਦਾ ਹੋਵੇ ਉਹ ਤਹੀਆ ਕਰ ਲੇ ਵੀ ਮੈਂ ਬਾਜਾਂ ਵਾਲੇ ਦੀ ਯਾਦ ਵਿੱਚ ਰਹਿਣਾ ਹੈ, ਬਾਜਾਂ ਵਾਲੇ ਨੂੰ ਚੇਤੇ ਰੱਖਣਾ ਹਰ ਦਮ, ਦਿਨ ਚੜ੍ਹਦੇ ਤੋਂ ਲੈ ਕੇ ਸ਼ਾਮ ਦੀ ਢਲੀ ਰਾਤ ਤੱਕ ਮੈਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਗੁਣ ਗਾਉਣੇ ਆ। ਜਿਹੜਾ ਵੀ ਕੋਈ ਮਨੁੱਖ ਹੋਵੇ, ਕੋਈ ਸਿੱਖ ਹੋਵੇ, ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਈਸਾਈ ਹੋਵੇ, ਜਿਹੜਾ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਗੁਣ ਗਾਉਂਦਾ ਹੈ,
ਯਾਦ ਹੱਕ ਹਰ ਦਮ ਬਵਦ ਇਰਸ਼ਾਦ ਊ।
ਹਾਂ ਕਹਿੰਦੇ ਜਿਹੜਾ ਬਾਜਾਂ ਵਾਲੇ ਦੀ ਯਾਦ ਵਿੱਚ ਜੁੜ ਜਾਂਦਾ, ਦੁਨੀਆਂ ਦੇ ਲੋਕੋ ਉਹ ਮਹਾਂਪੁਰਖ ਦਾ ਹੁਕਮ ਦੋਨਾਂ ਲੋਕਾਂ ਤੇ ਚੱਲਣ ਲੱਗ ਪੈਂਦਾ ਜੀ। ਆਖੂ ਸਤਨਾਮ ਸ਼੍ਰੀ
ਵਾਹਿਗੁਰੂ।
ਜਿਹੜਾ ਬਾਜਾਂ ਵਾਲੇ ਦੇ ਗੁਣ ਗਾਉਣ ਲੱਗ ਪੈਂਦਾ, ਐ ਬਾਹੋਂ ਫੜ ਕੇ ਕਹਿੰਦੇ ਉਹ ਮੌਲਵੀਆ ਓਏ ਆਪਾਂ ਉਹ ਬਾਜਾਂ ਵਾਲੇ ਦੇ ਘਰ ਨੂੰ ਚੱਲੇ ਹਾਂ ਜਿਸ ਬਾਜਾਂ ਵਾਲੇ ਦੇ ਗੁਣ ਗਾਉਣ ਦੇ ਨਾਲ ਜਿਹੜਾ ਗੁਣ ਗਾਵੇ ਉਹਦਾ ਹੁਕਮ ਦੋ ਜਹਾਨਾਂ 'ਤੇ ਚੱਲਣ ਲੱਗ ਪੈਂਦਾ ਹੈ। ਐਂ ਹੱਥ ਜੋੜ ਕੇ ਖਲੋ ਜਾਂਦੇ ਸਾਰੇ ਵੀ ਮਹਾਂਪੁਰਖ ਜੋ ਬਚਨ ਕਰਨਗੇ ਉਹ ਸੱਚਾ ਹੋਵੇਗਾ। ਅਤੇ ਮਹਾਂਪੁਰਖ ਹੁੰਦਾ ਕਿਹੜਾ? ਜਿਹੜਾ ਬਾਜਾਂ ਵਾਲੇ ਨੂੰ ਚੇਤੇ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਸਤਿਗੁਰਾਂ ਦੇ ਸਾਜੇ ਨਿਵਾਜੇ ਮਹਾਂਪੁਰਸ਼ ਜਿਹੜੇ ਅੱਠੇ ਪੈਰ ਬਾਜਾਂ ਵਾਲੇ ਦਾ ਧਿਆਨ ਕਰਦੇ ਹਨ।
ਗਰ ਤੂੰ ਦਰ ਯਾਦ ਏ ਖੁਦਾ ਬਾਸ਼ੀ ਮੁਦਾਮ।
ਐ ਮੌਲਵੀ ਦੀ ਬਾਂਹ ਫੜ ਕੇ ਕਹਿੰਦੇ ਉਹ ਮੌਲਵੀਆ, ਜੇ ਤੂੰ ਵੀ ਚਾਹਵੇਂ ਵੀ ਮੈਂ ਸਦਾ ਲਈ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜ ਜਾਣਾ ਹੈ। ਉਹ ਜਿਹੜਾ ਮੌਲਵੀ ਨਾਲ ਤੁਰਿਆ ਸੀ ਨਾ ਆਗਰਿਓਂ, ਉਹਦੀ ਐਂ ਬਾਂਹ ਫੜ ਕੇ ਆਉਂਦੇ ਆ, ਕਹਿੰਦੇ ਉਹ ਮੌਲਵੀ ਆ, ਜੇ ਤੇਰਾ ਵੀ ਜੀ ਕਰੇ ਵੀ ਮੈਂ ਅੱਜ ਤੋਂ ਬਾਜਾਂ ਵਾਲੇ ਦੇ ਗੁਣ ਗਾਉਣੇ ਨੇ, ਬਾਜਾਂ ਵਾਲੇ ਦੀ ਯਾਦ ਵਿੱਚ ਜੁੜਨਾ ਹੈ, ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਦਾ ਧਿਆਨ ਕਰਨਾ ਹੈ।
ਤਾਂ ਛਵੀ ਐ ਜਾਨ ਏ ਮਨ ਮਰਦੇ ਤਮਾਮ।
ਕਹਿੰਦੇ ਹੇ ਮੇਰੀ ਜਾਨ, ਤਾਂ ਤੂੰ ਵੀ ਪੂਰਨ ਮਹਾਂਪੁਰਖ, ਉਹ ਖੁਦਾ ਦਾ ਪੂਰਨ ਮਰਦ ਹੋ ਜਾਵੇਗਾ। ਤੈਨੂੰ ਵੀ ਲੋਕ ਆਖਣਗੇ ਵੀ ਇਹ ਖੁਦਾ ਦਾ ਬੰਦਾ ਹੈ। ਜਿੱਦਾਂ ਖੁਦਾ ਦੇ ਬੰਦਿਆਂ ਦੀ ਲੋਕ ਇਬਾਦਤ ਕਰਦੇ ਆ ਨਾ, ਜਦੋਂ ਉਹਨਾਂ ਦੀ ਪੂਜਾ ਹੁੰਦੀ ਦੁਨੀਆਂ ਦੇ ਵਿੱਚ ਤੇਰੀ ਵੀ ਪੂਜਾ ਹੋਣ ਲੱਗ ਪਵੇਗੀ। ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਜਿਹੜੇ ਆਪਣੀ ਜ਼ਬਾਨ ਤੋਂ ਆਉਂਦੇ ਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਸਾਰਿਆਂ ਨੂੰ ਸੋਹਣੇ ਲੱਗਦੇ ਆ। ਦੁਨੀਆਂ ਪੂਜਦੀ ਆ ਉਹਨਾਂ ਮਹਾਂਪੁਰਖਾਂ ਨੂੰ ਆ ਕੇ, ਭਾਵੇਂ ਸਰੀਰ ਕਰਕੇ ਉਹ ਕਰੂਪ ਵੀ ਕਿਉਂ ਨਾ ਹੋਣ। ਜਿਹੜੇ ਬਾਜਾਂ ਵਾਲੇ ਦੇ ਹੋ ਜਾਂਦੇ ਆ ਨਾ, ਉਹ ਸਾਰਿਆਂ ਦੇ ਮਨਾਂ ਨੂੰ ਚੰਗੇ ਲੱਗਣ ਲੱਗ ਜਾਂਦੇ ਨੇ, ਹੰਸਾਲੀ ਵਾਲੇ ਮਹਾਂਪੁਰਖ। ਜੇ ਦੁਨੀਆਂ ਦੀ ਦ੍ਰਿਸ਼ਟੀ ਨਾਲ ਵੇਖੀਏ ਇਹ ਮੁਖੜਾ ਉਹਨਾਂ ਦਾ ਕਰੂਪ ਸੀ, ਪਰ ਗੁਰੂ ਖਾਲਸਾ ਜੀ ਦੋ ਜਹਾਨਾਂ ਦੇ ਲੋਕ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਸੀ। ਸਾਰੇ ਤਰਸਦੇ ਹੀ ਵੀ ਬਾਬਾ ਜੀ ਦੇ ਦਰਸ਼ਨ ਕਰਨੇ ਆ, ਸੰਤਾਂ ਦੇ ਦਰਸ਼ਨ ਕਰਨੇ ਆ। ਭਾਵੇਂ ਦੁਨੀਆਂ ਦੀ ਨਿਗਾਹ ਵਿੱਚ ਸੋਹਣਾ ਸੁਹਾਪਣ ਭਰਿਆ ਸਰੂਪ ਨਹੀਂ, ਪਰ ਜਿਹੜੇ ਬਾਜਾਂ ਵਾਲੇ ਨੂੰ ਗਾਉਂਦੇ ਨੇ ਉਹ ਸਾਰਿਆਂ ਨੂੰ ਸੋਹਣੇ ਲੱਗਣ ਲੱਗ ਪੈਂਦੇ ਆ। ਲੋਕ ਤਰਸਦੇ ਨੇ, ਆਪਣੀਆਂ ਹਥੇਲੀਆਂ ਉਹਨਾਂ ਦੇ ਚਰਨਾਂ ਥੱਲੇ ਡਾਉਂਦੇ ਨੇ ਜਿਹੜੇ ਬਾਜਾਂ ਵਾਲੇ ਦੇ ਹੋ ਜਾਂਦੇ ਆ। ਲੋਕ ਪੂਜਦੇ ਨੇ ਜਾ ਕਰਕੇ ਉਹਨਾਂ ਨੂੰ, ਕਹਿੰਦੇ ਉਹ ਮੌਲਵੀਆ, ਜੇ ਕਿਤੇ ਤੂੰ ਵੀ ਧੰਨ ਗੁਰੂ ਗੋਬਿੰਦ ਸਿੰਘ ਦਾ ਹੋ ਜਾਵੇਂ, ਤੂੰ ਵੀ ਰਾਤ ਦਿਨੇ ਆਪਣੀ ਜ਼ਬਾਨ ਤੋਂ ਆਖੇ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਬਾਜਾਂ ਵਾਲੇ ਪ੍ਰੀਤਮ ਜੀ, ਧੰਨ ਤਾਜਾਂ ਦੇ ਮਾਲਕ ਨੀਲੇ ਦੇ ਸ਼ਾਹ ਸਵਾਰ, ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਮਾਂ ਗੁਜਰੀ ਦੇ ਲਾਲ, ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਜਿਨ ਵਾਰਿਆ ਪਰਿਵਾਰ। ਸਾਰੀ ਦੁਨੀਆਂ ਫਿਰ ਤੁਹਾਨੂੰ ਪੂਜੂਗੀ, ਦੁਨੀਆਂ ਦੇ ਵਿੱਚ ਤੁਹਾਡੀ ਜੈ ਜੈਕਾਰ ਹੋਵੇਗੀ। ਜਨ ਕੀ ਜੈਕਾਰ ਕਰਾਈ, ਧੰਨ ਗੁਰੂ ਗੋਬਿੰਦ ਸਿੰਘ ਜੀ ਇਹੋ ਜਿਹੇ ਡਾਢੇ ਸੁਆਮੀ ਜੀ ਆਪਣੇ ਜਨਾਂ ਦੀ ਜੈ ਜੈਕਾਰ ਕਰਵਾ ਦਿੰਦੇ ਜੀ। ਧੰਨ ਬਾਬਾ ਦੀਪ ਸਿੰਘ ਜੀ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਦੇ, ਉਹ ਬਾਟਾ ਮਾਂਜੀ ਜਾਂਦੇ ਸੀ ਇੱਕ ਰਾਂ ਬਾਬਾ ਦੀਪ ਸਿੰਘ ਜੀ ਰੇਤਾ ਦੇ ਨਾਲ, ਤੇ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਦੂਰ ਬਹਿ ਕੇ ਵੇਹਦੇ ਸੀ ਬਾਬੇ ਦੀਪ ਸਿੰਘ ਜੀ ਨੂੰ, ਤੇ ਬਾਬਾ ਜੀ ਬਾਟਾ ਮਾਂਜ ਲੈਣ, ਐਂ ਬਾਟਾ ਕਰ ਲੈਣ। ਬਾਟਾ ਇੰਨਾ ਲਿਸ਼ਕ ਗਿਆ ਵੀ ਬਾਟੇ ਦੇ ਵਿੱਚੋਂ ਬਾਬੇ ਦੀਪ ਸਿੰਘ ਜੀ ਦਾ ਸਰੂਪ ਦਿਸਣ ਲੱਗ ਪਿਆ ਸੀ, ਸ਼ੀਸ਼ੇ ਵਾਂਗੂ ਚਮਕਣ ਲੱਗ ਪਿਆ ਸੀ ਬਾਟਾ। ਬਾਬਾ ਜੀ ਫਿਰ ਮਾਂਜ ਲੈਂਦੇ ਤੇ ਫਿਰ ਆਪਣਾ ਮੂੰਹ ਵੇਖ ਲੈਂਦੇ, ਬਾਜਾਂ ਵਾਲੇ ਕੋਲ ਜਾ ਕੇ ਪਿੱਠ ਪਿੱਛੇ ਖਲੋ ਕੇ ਥਾਪੜਾ ਦੇ ਕੇ ਆਖਣ ਲੱਗੇ, ਦੀਪ ਸਿੰਘ ਜੀ ਬਾਟੇ ਵਿੱਚੋਂ ਤੁਹਾਡਾ ਮੂੰਹ ਤੇ ਦਿਸਣ ਲੱਗ ਪਿਆ, ਹੋਰ ਇਹਨੂੰ ਮਾਂਜ ਕੇ ਕੀ ਲੈਣਾ ਜੇ, ਮਾਂਜਿਆ ਤੇ ਗਿਆ ਹੈ, ਪੈਰ ਬੀਤ ਗਿਆ, ਤੁਸੀਂ ਬਾਟਾ ਮਾਂਜੀ ਜਾਂਦੇ ਹੋ ਤੇ ਮੂੰਹ ਵੇਖੀ ਜਾਂਦੇ ਹੋ। ਹੱਥ ਜੋੜ ਕੇ ਆਖਣ ਲੱਗੇ, ਗਰੀਬ ਨਿਵਾਜ ਅਜੇ ਨਹੀਂ ਮਾਂਜਿਆ ਗਿਆ, ਜਦ ਮਾਂਝਿਆ ਜਾਵੇਗਾ ਉਦੋਂ ਬਾਟੇ ਵਿੱਚੋਂ ਤੁਹਾਡੇ ਦਰਸ਼ਨ ਹੋਣਗੇ। ਅਜੇ ਮੈਨੂੰ ਆਪਣਾ ਹੀ ਮੂੰਹ ਦੀਦਾ ਹੈ, ਅਜੇ ਨਹੀਂ ਮਾਂਝਿਆ ਗਿਆ, ਅਜੇ ਮੈਲਾ ਹੈ। ਮਾਂਝਿਆ ਉਦਣ ਜਾਣਾ ਜਿੱਦਣ ਬਾਟੇ ਵੱਲ ਵੇਖੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਦੀਦਾਰ ਹੋਵੇਗਾ। ਹੋ ਗਏ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਰਰੇ ਜਰਰੇ ਵਿੱਚ ਬਾਜਾ ਵਾਲੇ ਦਾ ਦਰਸ਼ਨ ਕੀਤਾ। ਅੱਜ ਬਾਬੇ ਦੀਪ ਸਿੰਘ ਜੀ ਨੂੰ ਸਾਰੇ ਪੂਜਦੇ ਹਨ। ਗੁਰੂ ਖਾਲਸਾ ਜੀ ਜਦੋਂ ਬਾਬਾ ਜੀ ਦਾ ਦਿਹਾੜਾ ਆਉਂਦਾ ਚੁਪਹਿਰਾ ਸਾਹਿਬ ਦਾ, ਜਾ ਕੇ ਅੰਮ੍ਰਿਤਸਰ ਸਾਹਿਬ ਉਹ ਰੌਣਕਾਂ ਵੇਖੋ। ਗੁਰੂ ਖਾਲਸਾ ਜੀ ਥਾਂ ਨਹੀਂ ਰਹਿੰਦੀ, ਪੁਰਾਣੇ ਅੰਧੇ ਹੁੰਦੇ ਸੀ ਵੀ ਤਿਲ ਸੁੱਟਣ ਜਿੰਨੀ ਥਾਂ ਨਹੀਂ ਰਹਿੰਦੀ, ਸੜਕਾਂ ਭਰ ਜਾਂਦੀਆਂ ਨੇ, ਟਾਲਾ ਸਾਹਿਬ ਵੱਖਰਾ ਹੁੰਦਾ, ਪਹੁ ਪਿੰਡ ਵੱਖਰਾ, ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੱਖਰਾ, ਇਤਿਹਾਸੀ ਗੁਰਦੁਆਰਿਆਂ 'ਚ ਵੱਖਰਾ। ਚੁਪਹਿਰਾ ਸਾਹਿਬ ਬਾਬਾ ਜੀ ਦੀ ਯਾਦ ਵਿੱਚ ਹੈ, ਅਤੇ ਜਿਹੜਾ ਜਾ ਕੇ ਹਾਜ਼ਰੇ ਭਰਦਾ ਬਾਜਾਂ ਵਾਲੇ ਸਵਾਮੀ ਉਹਦੀਆਂ ਝੋਲੀਆਂ ਭਰ ਦਿੰਦੇ ਹਨ। ਜਿਹੜਾ ਬਾਬਾ ਜੀ ਨੂੰ ਚੇਤੇ ਕਰਦਾ ਬਾਜਾਂ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਖਾਲੀ ਨਹੀਂ ਮੋੜਦੇ। ਆਖਿਆ ਹੀ ਬਾਜਾਂ ਵਾਲੇ ਨੇ ਬਾਬਾ ਦੀਪ ਸਿੰਘ ਜੀ ਨੂੰ, ਦੀਪ ਸਿੰਘ ਜੀ ਮੈਂ ਆਪਣੇ ਘਰ ਦੀਆਂ ਕੁੰਜੀਆਂ ਤੁਹਾਨੂੰ ਦੇ ਦਿੱਤੀਆਂ ਨੇ, ਮੈਂ ਆਪਣੇ ਖਜ਼ਾਨਿਆਂ ਦੀਆਂ ਕੁੰਜੀਆਂ ਤੁਹਾਨੂੰ ਦੇ ਦਿੱਤੀਆਂ ਨੇ, ਜਿਹਨੂੰ ਚਾਹੋ ਮੇਰੇ ਖਜ਼ਾਨਿਆਂ ਵਿੱਚੋਂ ਜੋ ਕੱਢ ਕੇ ਦੇਣਾ ਦੇਈ ਜਾਓ ਤਗੜਿਆ ਹੋ ਕੇ। ਬਾਜਾਂ ਵਾਲੇ ਦੇ ਖਜ਼ਾਨਿਆਂ ਦੀਆਂ ਚਾਬੀਆਂ ਬਾਬਾ ਦੀਪ ਸਿੰਘ ਦੇ ਕੋਲ ਜੇ, ਅਤੇ ਕਿਉਂ ਦਿੱਤੀਆਂ ਚਾਬੀਆਂ ਬਾਜਾਂ ਵਾਲੇ ਨੇ? ਕਿਉਂਕਿ ਉਹ ਬਾਜਾਂ ਵਾਲੇ ਦੇ ਹੋ ਗਏ ਹਨ। ਇਸ ਲਈ ਕਹਿੰਦੇ ਮੌਲਵੀ ਨੂੰ ਆਖ ਕੇ ਤੇ ਸਾਨੂੰ ਸਮਝਾਉਂਦੇ ਆ ਵੀ ਜੇ ਆਪਾਂ ਵੀ ਬਾਜਾਂ ਵਾਲੇ ਦੇ ਹੋ ਗਏ ਨਾ, ਰਾਤ ਦਿਨ ਆਪਾਂ ਆਖਿਆ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ।
ਇੰਨਾ ਗੱਜ ਕੇ ਆਖੋ ਵੀ ਆ ਹਾਲ ਵੀ ਕੰਬਣ ਡੈ ਪਏ, ਤੇ ਪਤਾ ਲੱਗ ਜੇ ਵੀ ਬਾਜਾਂ ਵਾਲੇ ਦੇ ਆਪਾਂ ਸਿੱਖ ਵਾਂ ਤੇ ਬਾਜਾਂ ਵਾਲੇ ਸਾਡੇ ਗੁਰਦੇਵ ਨੇ, ਤੇ ਸਾਹਿਬ ਜੀ ਭਾਈ ਆਨੰਦ ਲਾਲ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ। ਇੱਦਾਂ ਗੱਜ ਕੇ ਆਖੋ ਜਿੱਦਾਂ ਢਾਡੀਆਂ ਗੱਜ ਗੱਜ ਕੇ ਗਾਉਣਾ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਤਾਜਾਂ ਵਾਲੇ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ, ਧੰਨ ਹੈ।
ਐਂ ਆਖੋ ਰਾਤ ਦਿਨੇ ਆਖੋ, ਬਾਜਾਂ ਵਾਲੇ ਨੂੰ ਰਜਾਓ ਤੇ ਦੁਨੀਆਂ ਵਿੱਚ ਤੁਹਾਡੀ ਵੀ ਜੈ ਜੈਕਾਰ ਹੋਵੇਗੀ। ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਨਾ ਮਿਲੇ ਤੁਹਾਨੂੰ। ਜਿਹੜੇ ਬਾਜਾਂ ਵਾਲੇ ਦੇ ਹੋ ਗਏ, ਬਾਜਾਂ ਵਾਲੇ ਨੇ ਝੋਲੀਆਂ ਭਰ ਦਿੱਤੀਆਂ ਉਹਨਾਂ ਦੀਆਂ, ਸਾਹਿਬ ਨੂੰ ਚੇਤੇ ਕਰੋ। 8 ਵੱਜ ਗਏ ਨੇ, ਕਥਾ ਦਾ ਟਾਈਮ ਪੂਰਾ ਹੋ ਚੁੱਕਾ ਹੈ, ਢਾਡੀ ਸਾਹਿਬਾਨ ਉਹਨਾਂ ਦਾ ਵੇਲਾ ਹੈ। ਹੁਣ ਕੱਲ੍ਹ ਨੂੰ ਆਪਾਂ ਥੋੜ੍ਹਾ ਥੋੜ੍ਹਾ ਵਿਚਾਰੀ ਚੱਲਾਂਗੇ। ਇਹ ਤਾਂ ਨਹੀਂ ਤਹੱਈਆ ਕੀਤਾ ਵੀ ਸਾਹਿਬ ਜੀ ਦੀ ਇਹ ਜ਼ਿੰਦਗੀ ਨਾਮੇ ਗ੍ਰੰਥ ਦੀ ਜਿੰਨੀ ਬਾਣੀ ਹੈ ਉਹ ਸਾਰੀ ਆਪਾਂ ਕਰਨੀ ਹੈ। ਉਹਦੇ ਲਈ ਤਾਂ ਸਮਾਂ ਚਾਹੀਦਾ ਲੰਮਾ, ਕੋਈ 2-4 ਮਹੀਨੇ 5 ਮਹੀਨੇ ਕਥਾ ਹੋਵੇ ਤਾਂ ਕਿਤੇ ਜਾ ਕੇ ਸੰਪੂਰਨ ਹੁੰਦੀ ਹੈ। ਇੰਨਾ ਕੀ ਆਪਾਂ ਤਹੱਈਆ ਕਰੀਏ ਵੀ ਜਿੰਨੇ ਵੀ ਉਹਨਾਂ ਦੇ ਬਚਨ ਪੜ੍ਹ ਕੇ ਬਾਜਾਂ ਵਾਲੇ ਦੀ ਸਿਫਤ ਹੋਵੇ ਉਨੀ ਥੋੜ੍ਹੀ ਹੈ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਚੇਤੇ ਕਰਨਾ, ਹੋਈ ਭੁੱਲ ਚੁੱਕ ਦੀ ਖਿਮਾ ਜੀ, ਪੜ੍ਹ ਦਿਓ।
ਗਰ ਤੂੰ ਦਰ ਯਾਦ ਖੁਦਾ ਬਾਸ਼ੀ ਮੁਦਾਮ, ਤਾਂ ਛਵੀ ਐ ਜਾਨ ਮਨ ਮਰਦੇ ਤਮਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।